Genesis chapter 3. Utpat. Verse 14. 14वीं आयत तो मैं शुरू करूंगा। प्रभु ने सप्प नूं कहा, क्योंकि तू इस सब दी जड़ है, तू सब घरेलू पशुआं अते जंगली जानवरां दे विच सब तो अधिक सरापी ठहरेगा, ढिड भार चलेगा, जीवन पर मिट्टी खाएगा। मैं तेरे विच और औरत विच, तेरी संतान और औरत दी संतान दे विच वैर पावांगा, ओ तेरी सिरी फेवेंगा, तू उसकी अड्डी डंगेगा। प्रभु ने औरत नूं कहा, मैं तेरे गर्भ की पीड़ नूं बधावांगा, तू पीड़ दे विच बच्चे जमेगी, पर तेरी चाह फिर भी तेरे पति वल होवेगी जो तेरे ते राज करेगा। प्रभु ने आदमी नूं कहा, क्योंकि तू अपनी पत्नी की गल मंगी मन्नी, मैं और मेरे मना किते फल का रुख का फल खाधा, तेरे कारण धरती सराफत हुई। तेरे कारण धरती सराफत हुई। तू कड़ी मेहनत दे नाल इस तो जीवन भर खाएगा, कंडे ते झाड़ियां ये तेरे लिए पैदा करेगी, तू साग पत खाएगा, तू जीवन भर मुड़के दी कमाई दा खाएगा, तू मिट्टी विचों कढ़िया गया है, तू मिट्टी दे विच बैठ जाएगा। बहुत ज्यादा अजकल रौला पै रहा, ग्लोबल वार्मिंग हो गई, जिद्दर जो मर्जी तुसी टीवी ऑन कर लो, सब तो पहला तुहानू ये दसणगे जी कि कित्थे भूचाल आया, कित्थे पानी चढ़िया, कित्थे टाइफून आया, कित्थे अग्गां दे नाल लोक मरदे पए, और दूसरे पासे कित्थे वो पानी दे नाल लोक मरदे पए। हर एक चीज़ नूं देख लो, असीं उहदे तो बगैर जी भी नहीं सकते, पर उही चीज़ सानूं मारदी है। पानी ना मिले बंदा मर जांदा, और उही पानी जब चढ़ जांदा तो बंदा मर जांदा। हवा ना मिले असीं मर जांदे हां, लेकिन उही हवा जिसले एक बड़ी नेरी का रूप धार लेंदी तो सानू मार देंदी। अग ना होवे भी बेसिकली डाए, साडे घरां दे विच जिहड़ी हीट आ बेसिकली अग आ, लेकिन उही अग अगर असीं अज न्यूज़ पढ़ लईए आस्ट्रेलिया दे विच की हो रहा, उही अग ने दसदे हैगे घट्टो घट 2 मिलियन तो ज़्यादा जानवर मारते, कईआं दीआं नस्लां मुक गईआं। ਉਹੀ ਚੀਜ਼ਾਂ ਸਾਨੂੰ ਮਾਰਦੀਆਂ ਪਈਆਂ ਜਿਨ੍ਹਾਂ ਨੇ ਸਾਨੂੰ ਬਰਕਤ ਦੇਣੀ ਸੀ, ਕਿਉਂਕਿ ਉਹ ਜਿਹੜੀਆਂ ਚੀਜ਼ਾਂ ਸਾਡੇ ਲਈ ਬਣਾਈਆਂ ਗਈਆਂ ਸੀ, ਜਿਨ੍ਹਾਂ ਨੇ ਹਮੇਸ਼ਾ ਸਾਨੂੰ ਬਰਕਤ ਦੇਣੀ ਸੀ, ਉਹ ਦਰਖਤ ਜਿਸਦੇ ਅਸੀਂ ਫਲ ਖਾਣੇ ਸੀ, ਔਰ ਅੱਜ ਸਾਨੂੰ ਇਹ ਪਤਾ ਲੱਗਦਾ ਵੀ ਕਿੰਨੇ ਉਸ ਦਰਖਤ ਤੋਂ ਡਿੱਗ ਕੇ ਮਰ ਗਏ, ਜਾਂ ਉਹ ਦਰਖਤ ਕਿਸੇ 'ਤੇ ਡਿੱਗ ਪੈ ਗਿਆ ਤਾਂ ਉਹ ਮਰ ਗਿਆ। ਜਿਹੜੀਆਂ ਚੀਜ਼ਾਂ ਸਾਡੇ ਲਈ ਬਣਾਈਆਂ ਗਈਆਂ ਸੀ, ਜਿਹੜੀਆਂ ਚੀਜ਼ਾਂ ਸਾਡੇ ਲਈ ਬਰਕਤ ਦਾ ਸੋਮਾ ਸੀ, ਅੱਜ ਉਹੀ ਚੀਜ਼ਾਂ ਸਾਡੇ ਅਗੇਂਸਟ ਆ। ਇਸ ਵੇਲੇ ਅਸੀਂ ਰੋਮਨਸ ਦੇ ਵਿੱਚ ਆਉਂਦੇ ਹਾਂ, ਉਸਦਾ 8ਵਾਂ ਭਾਵ, ਰੋਮਨਸ ਦਾ 8ਵਾਂ ਭਾਵ, ਉਸਦੇ ਵਿੱਚ ਪ੍ਰਭੂ ਦਾ ਬੰਦਾ ਸਾਨੂੰ ਦੱਸ ਰਿਹਾ ਕਿ ਇਹ ਧਰਤੀ ਜੋ ਸਾਡੇ ਕਾਰਨ ਸਰਾਫੀ ਗਈ, ਜੋ ਇਨਸਾਨ ਦੇ ਪਾਪ ਦੇ ਕਾਰਨ ਸਰਾਫੀ ਗਈ, ਕਿਸ ਤਰ੍ਹਾਂ ਇਸ ਵੇਲੇ ਦੁੱਖ ਦੇ ਵਿੱਚ, ਕਹਿਣ ਦਾ ਮਤਲਬ ਕਿਸ ਤਰ੍ਹਾਂ ਇਹ ਪੀੜਾ ਦੇ ਵਿੱਚ ਸਮਾਂ ਕੱਟਦੀ ਪਈ ਆ। 28ਵੀਂ ਆਇਤ ਤੋਂ ਪੜ੍ਹੂੰਗਾ, ਰੋਮਨਸ ਚੈਪਟਰ 8 verse 28। ਅਸੀਂ ਇਹ ਵੀ ਜਾਣਦੇ ਹਾਂ ਕਿ ਉਹ ਜਿਹੜੇ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਅਤੇ ਉਸਦੇ ਉਦੇਸ਼ ਅਨੁਸਾਰ ਸੱਦੇ ਗਏ ਹਨ, ਉਹ ਉਹਨਾਂ ਦੇ ਨਾਲ ਮਿਲ ਕੇ ਸਭ ਚੀਜ਼ਾਂ ਦੁਆਰਾ ਭਲਾਈ ਪੈਦਾ ਕਰਦਾ ਹੈ। ਪਰਮੇਸ਼ਰ ਨੇ ਪਹਿਲਾਂ ਹੀ ਜਾਣ ਲਿਆ ਕਿ ਉਹਨਾਂ, ਕਿਉਂਕਿ ਪਰਮੇਸ਼ਰ ਨੇ ਜਿਨ੍ਹਾਂ ਨੂੰ ਪਹਿਲਾਂ ਹੀ ਜਾਣ ਲਿਆ ਕਿ ਪਹਿਲੇ ਹੀ ਆਪਣੇ ਪੁੱਤਰ ਦੀ ਤਰ੍ਹਾਂ ਬਣ ਵੀ ਨਿਯੁਕਤ ਕਰ ਦਿੱਤਾ ਹੈ, ਅਤੇ ਆਪਣੇ ਪੁੱਤਰ ਨੂੰ ਉਸਨੇ ਬਹੁਤਿਆਂ ਭਰਾਵਾਂ ਦਾ ਜੇਠਾ ਠਹਿਰਾਇਆ। ਜੇਕਰ ਸੋ ਜਿਨ੍ਹਾਂ ਪਰਮੇਸ਼ਰ ਨੇ ਪਹਿਲੇ ਹੀ ਨਿਯੁਕਤ ਕੀਤਾ ਉਹਨਾਂ ਨੂੰ ਸੱਦਿਆ ਵੀ, ਜਿਨ੍ਹਾਂ ਨੂੰ ਉਸਨੇ ਸੱਦਿਆ ਉਹਨਾਂ ਨੂੰ ਆਪਣੇ ਸਾਹਮਣੇ ਉਚਿਤ ਠਹਿਰਾਇਆ ਅਤੇ ਉਹਨਾਂ ਨੂੰ ਮਹਿਮਾ ਦੇ ਹਿੱਸੇਦਾਰ ਵੀ ਬਣਾਇਆ। ਔਰ ਜਿਸ ਵੇਲੇ ਇਹ ਚੀਜ਼ ਅਸੀਂ ਦੇਖਦੇ ਹਾਂ ਤਾਂ ਪ੍ਰਭੂ ਨੂੰ ਇਹ ਦੇਖਦੇ ਪਏ ਕਿ ਪ੍ਰਭੂ ਨੇ ਸਾਨੂੰ ਚੁਣਿਆ ਅਤੇ ਨਿਯੁਕਤ ਕੀਤਾ, ਸਾਨੂੰ ਉਸਨੇ ਅਲੱਗ ਕੀਤਾ ਔਰ ਸਾਨੂੰ ਬਚਾਇਆ। ਔਰ ਪ੍ਰਭੂ ਯਸੂ ਵਾਰ ਵਾਰ ਇੱਕੋ ਚੀਜ਼ ਨੂੰ ਕਹਿ ਰਿਹਾ ਸੀ, ਮੰਗੋ ਤੁਹਾਨੂੰ ਦਿੱਤਾ ਜਾਏਗਾ, ਖੜਕਾਓ ਬੂਹਾ ਖੋਲਿਆ ਜਾਏਗਾ, ਲੱਭੋ ਤੁਸੀਂ ਲੱਭੋਗੇ, ਤੁਹਾਨੂੰ ਮਿਲੇਗਾ। ਲੇਕਿਨ ਦੂਸਰੇ ਪਾਸੇ ਇਹ ਜਿਹੜੀਆਂ ਧਰਤੀ ਦੀਆਂ ਚੀਜ਼ਾਂ ਆ ਸਾਰੀਆਂ, ਜੋ ਕੁਛ ਹੋ ਰਿਹਾ ਸਾਡੀਆਂ ਅੱਖਾਂ ਦੇ ਸਾਹਮਣੇ, ਇਹਨਾਂ ਦੋਨਾਂ ਦੇ ਵਿੱਚ ਫਿਰ ਰਿਸ਼ਤਾ ਕੀ ਆ? ਅਠਾਰਵੀਂ ਆਇਤ ਵਿੱਚ ਸੋਚਦਾ ਹੈ ਕਿ ਮੈਂ ਸੋਚਦਾ ਹਾਂ ਜੋ ਦੁੱਖ ਅਸੀਂ ਇਸ ਸਮੇਂ ਸਹਿ ਰਹੇ ਹਾਂ ਸਾਡੇ ਅੱਗੇ ਆਉਣ ਵਾਲੀ ਹੋਣ ਵਾਲੀ ਮਹਿਮਾ ਦੇ ਟਾਕਰੇ ਕੁਝ ਵੀ ਨਹੀਂ ਹੈ। ਸਾਰੀ ਸ੍ਰਿਸ਼ਟੀ ਬੜੇ ਉਤਸ਼ਾਹ ਪੂਰਵਕ ਪਰਮੇਸ਼ਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਦੀ ਉਡੀਕ ਕਰ ਰਹੀ ਹੈ, ਕਿਉਂਕਿ ਸ੍ਰਿਸ਼ਟੀ ਆਪਣੀ ਇੱਛਾ ਨਾਲ ਅਸਾਰਤਾ ਦੇ ਅਧੀਨ ਨਹੀਂ ਹੋਈ, ਪਰਮੇਸ਼ਰ ਦੀ ਇੱਛਾ ਦੇ ਨਾਲ ਹੋਈ ਹੈ, ਜਿਸਨੇ ਇਸ ਨੂੰ ਅਧੀਨ ਕੀਤਾ ਔਰ ਇਸ ਉਮੀਦ ਦੇ ਨਾਲ ਕਿ ਸ੍ਰਿਸ਼ਟੀ ਇੱਕ ਦਿਨ ਆਪਣੇ ਆਪ ਨੂੰ ਅਗੋਰਤਾ ਦੀ ਦਾਸਤਾ ਤੋਂ ਮੁਕਤ ਕਰਕੇ ਉਸ ਮਹਿਮਾ ਦੀ ਭਾਗੀ ਹੋਵੇਗੀ ਜੋ ਪਰਮੇਸ਼ੁਰ ਦੀ ਸੰਤਾਨ ਦੀ ਹੈ। ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ ਹੁਣ ਤੱਕ ਘੋਰ ਪੀੜਾਂ ਦੇ ਨਾਲ ਕਰਾ ਰਹੀ ਹੈ, ਕੇਵਲ ਸ੍ਰਿਸ਼ਟੀ ਨਹੀਂ ਅਸੀਂ ਵੀ, ਜਿਨ੍ਹਾਂ ਨੂੰ ਪਰਮੇਸ਼ੁਰ ਦਾ ਪਹਿਲਾ ਵਰਦਾਨ ਆਤਮਾ ਮਿਲ ਚੁੱਕਾ ਹੈ। ਸੋ ਉਸ ਪਾਪ, ਉਸ ਸਰਾਫ ਤੋਂ ਲੈ ਕੇ ਅੱਜ ਤੱਕ ਧਰਤੀ ਕਰਾ ਰਹੀ ਹੈ। ਅਸੀਂ ਇਹ ਸੋਚਦੇ ਹਾਂ ਕਿ ਸਮੁੰਦਰ ਦੇ ਵਿੱਚ ਪਲੇਟਾਂ ਚੱਲਦੀਆਂ ਪਈਆਂ, ਇੱਕ ਪਲੇਟ ਉੱਤੇ ਜਾਂਦੀ ਆ, ਉਹ ਟਾਇਟੈਨਿਕ ਪਲੇਟਾਂ ਘੁੰਮਦੀਆਂ, ਫਿਰ ਉਹ ਜਿੱਦਾਂ ਇੱਕ ਦੂਜੇ ਵਿੱਚ ਇੱਦਾਂ ਜਾਂਦੀ, ਇੱਕ ਡਿੱਪ ਪੈਂਦੀ ਤਾਂ ਭੁਚਾਲ ਆ ਜਾਂਦਾ ਬਈ, ਨਾ ਕਿਸੇ ਨੇ ਡਿੱਗਦੀ ਦੇਖੀ ਹਾਲੇ ਤਾਈਂ, ਉਹ ਇੱਕ ਥਿਊਰੀ ਆ। ਲੇਕਿਨ ਇਹ ਸਾਰੀ ਧਰਤੀ ਦੀ ਕੁਰਲਾਹਟ, ਜਿਸ ਤਰ੍ਹਾਂ ਕਿ ਮੇਰੇ ਗੋਡੇ ਦੇ ਵਿੱਚ ਗਠੀ ਆਇਆ ਔਰ ਜਿਸ ਵੇਲੇ ਮੈਂ ਆਪਣਾ ਗੋਡਾ ਇੱਦਾਂ ਕਰਕੇ ਇੱਦਾਂ ਸਿੱਧਾ ਕਰਦਾ ਤਾਂ ਪਟਾਕਾ ਚੱਲਦਾ ਅਤੇ ਫਿਰ ਮੈਨੂੰ ਰਿਲੀਫ ਮਿਲਦਾ। ਇਸੇ ਤਰ੍ਹਾਂ ਧਰਤੀ ਵੀ ਕਰਾ ਰਹੀ ਉਸ ਰਿਲੀਫ ਦੇ ਲਈ ਅਤੇ ਮੈਨੂੰ ਰਿਲੀਫ ਮਿਲੇ। ਪਾਪ ਸਾਡਾ ਆ, ਭੁਗਤ ਧਰਤੀ ਵੀ ਰਹੀ ਹੈ, ਭੁਗਤ ਧਰਤੀ ਵੀ ਰਹੀ ਹੈ। ਪਰ ਇਹਨਾਂ ਚੀਜ਼ਾਂ ਦੇ ਵਿੱਚ ਦੀ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਦੀ ਜਦੋਂ ਧਰਤੀ ਵੀ ਸਾਡੀ, ਇਹ ਸਾਰੀਆਂ ਚੀਜ਼ਾਂ ਸਾਡੀਆਂ ਦੁਸ਼ਮਣ ਬਣ ਚੁੱਕੀਆਂ, ਜਿਹੜੀਆਂ ਸਾਡੇ ਲਈ ਬਣਾਈਆਂ ਗਈਆਂ ਸੀ ਹੁਣ ਦੁਸ਼ਮਣ ਬਣ ਚੁੱਕੀਆਂ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਦੀ ਕਿਸ ਤਰ੍ਹਾਂ ਪ੍ਰਭੂ ਯਸੂ ਸਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦਾ। ਔਰ ਇੱਥੇ ਆ ਕੇ ਜਿਹੜੀ ਮੇਨ ਚੀਜ਼ ਆ ਉਹ ਆ ਜਾਂਦੀ ਹੈਗੀ ਕਿ ਯਸੂ ਦਾ ਅਧਿਕਾਰ। ਪ੍ਰਭੂ ਯਸੂ ਮਸੀਹ ਨੇ ਜਿਸ ਵੇਲੇ ਇਹ ਸਾਰੀਆਂ ਚੀਜ਼ਾਂ ਬਣਾਈਆਂ ਸੀ ਤਾਂ ਉਸਨੇ ਅਧਿਕਾਰ ਇਨਸਾਨ ਨੂੰ ਦਿੱਤਾ ਸੀ, ਜਿਸ ਦੀ ਦੇਖਭਾਲ ਕਰ, ਅਦਨ ਦਾ ਬਾਗ ਲਾ ਕੇ ਹੁਣ ਇਸ ਦੀ ਦੇਖਭਾਲ ਕਰ। ਉਸਨੇ ਪਾਪ ਦੇ ਮੁੱਲ ਦੇ ਵਿੱਚ ਉਸਨੂੰ ਵੇਚ ਦਿੱਤਾ। ਲੇਕਿਨ ਅੱਜ ਅਸੀਂ ਦੇਖੀਏ ਤੇ ਅਗਰ ਅਸੀਂ ਗੱਲਾਂ ਬਹੁਤ ਕਰ ਸਕਦੇ ਹਾਂ, ਸਾਡੇ ਕੋਲ ਇੱਕ ਤੋਂ ਬਾਅਦ ਦੂਜਾ ਟੈਕਸ ਲਿਆ ਜਾ ਰਿਹਾ ਗਲੋਬਲ ਵਾਰਮਿੰਗ ਦੇ ਨਾਂ 'ਤੇ। ਇਹ ਕੀ ਜੀ? ਕਾਰਬਨ ਟੈਕਸ ਆ। ਹੁਣ ਜੇ ਹਨੇਰੀ ਪਾਣੀ ਚੜਿਆ ਤਾਂ ਉਹਨੂੰ ਤੁਸੀਂ ਕਾਰਬਨ, ਆਹ ਲੈ ਭਾਈ ਟੈਕਸ ਲਿਆ ਤਾਂ ਮੁੜ ਜਾ, ਉਹ ਮੁੜੂਗਾ? ਤਾਂ ਹਨੇਰੀ ਚੱਲਦੀ ਪਈ ਆ, ਉਹਨੂੰ ਪੈਸੇ ਦੇਣ ਦੀ ਕੋਸ਼ਿਸ਼ ਕਰੀਏ, ਲੈ ਭਾਈ ਅਸੀਂ ਟੈਕਸ ਦਿੰਦੇ ਹਾਂ ਭਾਈ, ਤੂੰ ਹੁਣ ਸਾਡੇ ਉੱਤੇ ਸਾਡੇ 'ਤੇ ਸਾਡਾ ਘਰ ਨਾ ਢਾਈ, ਉਹ ਚੱਲ ਜਾਊਗਾ ਵਾਪਸ, ਉਹਦੇ ਮੂਹਰੇ ਖੜ੍ਹੇ ਹੋ ਕੇ ਰੌਲਾ ਪਾਈਏ, ਉਹ ਮੁੜ ਜਾਊਗਾ ਪਿੱਛੇ? ਇੱਕ ਸਮਾਂ ਸੀ ਮੁੜਦਾ ਸੀ, ਪਾਪ ਦੇ ਡਿੱਗਣ ਤੋਂ ਪਹਿਲਾਂ ਮੁੜਦਾ ਸੀ। ਹਵਾ ਕਹਿਣਾ ਮੰਨਦੀ ਸੀ, ਪਾਣੀ ਕਹਿਣਾ ਮੰਨਦੇ ਸੀ, ਉਹ ਸਭ ਕੁਝ ਚਲਾ ਗਿਆ। ਲੇਕਿਨ ਇੱਕ
ਜਿਹੜਾ ਔਰਤ ਦੀ ਸੰਤਾਨ ਕਹਲਾਇਆ, ਜਿਹੜਾ ਕੁਆਰੀ ਤੋਂ ਪੈਦਾ ਹੋਇਆ। ਕਿਉਂਕਿ ਵਚਨ ਦੇ ਵਿੱਚ ਪਹਿਲਾਂ ਦੱਸ ਦਿੱਤਾ ਗਿਆ ਸੀ ਕਿ ਤੇਰੇ ਵਿੱਚ ਤੇ ਔਰਤ ਦੀ ਸੰਤਾਨ ਦੇ ਵਿੱਚ ਮੈਂ ਵੈਰ ਪਾਵਾਂਗਾ, ਤੇਰੀ ਸੰਤਾਨ ਦੇ ਵਿੱਚ ਤੇ ਔਰਤ ਦੀ ਸੰਤਾਨ ਦੇ ਵਿੱਚ ਮੈਂ ਵੈਰ ਪਾਵਾਂਗਾ, ਤੂੰ ਉਸਦੀ ਅੱਡੀ ਡੰਗੇਗਾ ਤੇ ਉਹ ਤੇਰੀ ਸਿਰੀ ਫੇਵੇਂਗਾ। ਤਾਂ ਸੈਕੰਡ ਐਡਮ ਪ੍ਰਭੂ ਨੇ ਜਿਹੜਾ ਸਾਨੂੰ ਦਿੱਤਾ ਪ੍ਰਭੂ ਯਸੂ ਮਸੀਹ ਦੇ ਰਾਹੀਂ, ਉਹਨੇ ਉਹਦਾ ਹਾਲੇ ਵੀ ਇਸ ਸਾਰੀ ਚੀਜ਼ ਦੇ ਉੱਤੇ ਓਨਾ ਹੀ ਕੰਟਰੋਲ ਆ ਜਿੰਨਾ ਹੋਣਾ ਚਾਹੀਦਾ। ਕਿੰਨੀਆਂ ਅਜੀਬ ਅਜੀਬ ਚੀਜ਼ਾਂ ਪ੍ਰਭੂ ਯਸੂ ਮਸੀਹ ਦੇ ਜਨਮ ਦੇ ਬਾਰੇ ਲੋਕ ਕਹਿੰਦੇ ਆ। ਇਸ ਬਾਈਬਲ ਦੇ ਵਿੱਚ ਪ੍ਰਭੂ ਯਸੂ ਮਸੀਹ ਦਾ ਲੇਖਾ ਆ ਜਿਹੜਾ ਦੱਸਿਆ ਗਿਆ ਕਿ ਆਦਮ ਤੋਂ ਲੈ ਕੇ ਮਰੀਅਮ ਤਾਈਂ, ਦੂਜੇ ਲੇਖੇ ਦੇ ਵਿੱਚ ਅਬਰਾਹਮ ਤੋਂ ਲੈ ਕੇ ਮਰੀਅਮ ਤਾਈਂ। ਕੁਛ ਇੱਕ ਭੈਣ ਭਰਾ ਇਹ ਨਹੀਂ ਜਾਣਦੇ ਕਿ ਕਈ ਯਹੂਦੀ ਲੜਕੀਆਂ ਆਪਣੇ ਆਪ ਨੂੰ ਕੁਆਰੀਆਂ ਰੱਖਦੀਆਂ ਸੀਗੀਆਂ ਔਰ ਆਪਣੇ ਆਪ ਨੂੰ ਪ੍ਰਭੂ ਦੇ ਕੋਲ ਡੈਡੀਕੇਟ ਕਰ ਦਿੰਦੀਆਂ ਸੀ ਕਿ ਸ਼ਾਇਦ ਉਹ ਮਸਾਇਆ ਸਾਡੇ ਤੋਂ ਪੈਦਾ ਹੋਊਗਾ। ਇੰਨਾ ਵੱਡਾ ਇੰਤਜ਼ਾਰ ਸੀ। ਅੱਜ ਸਾਨੂੰ ਚੌਥੀ ਪੀੜ੍ਹੀ ਤੱਕ ਨਾਂ ਨਹੀਂ ਪਤਾ ਲੱਗਦਾ ਵੀ ਨਾਂ ਕੀ ਆ। ਬਾਈਬਲ ਦੇ ਵਿੱਚ ਮਰੀਅਮ ਦੇ 52 ਪੀੜ੍ਹੀਆਂ ਦੀ ਦੱਸਿਆ ਗਿਆ, 52 ਪੀੜ੍ਹੀਆਂ ਕੌਣ ਸੀ, ਉਹਨੇ ਕਿੱਥੋਂ ਪੈਦਾ ਹੋਣਾ ਸੀ, ਕਿਹੜੇ ਘਰਾਨੇ 'ਚ ਪੈਦਾ ਹੋਇਆ। ਆਦਮ ਤੋਂ ਲੈ ਕੇ ਪਹਿਲੇ ਮਨੁੱਖ ਤੋਂ ਲੈ ਕੇ ਮਰੀਅਮ ਤੱਕ ਸਾਡੇ ਕੋਲ ਲੇਖਾ ਆ। ਇੱਦਾਂ ਉਸਦਾ ਲੇਖਾ ਰੱਖਿਆ ਗਿਆ ਉਸ ਬੱਚੀ ਦਾ ਜਿਸ ਦੇ ਰਾਹੀਂ ਸਾਡੇ ਕੋਲ ਪ੍ਰਭੂ ਯਸੂ ਆਇਆ। ਪਰ ਉਸਦੇ ਕੋਲ ਅਧਿਕਾਰ ਸੀ ਇਸ ਧਰਤੀ ਦੇ ਉੱਤੇ। ਆਓ ਪ੍ਰਭੂ ਯਸੂ ਮਸੀਹ ਦੇ ਅਧਿਕਾਰਾਂ ਨੂੰ ਦੇਖੀਏ। ਸਾਡੇ ਮੇਰੇ ਨਾਲ ਮੱਤੀ ਦਾ 8ਵਾਂ ਭਾਵ ਕੱਢੋ, ਮੱਤੀ ਦਾ 8ਵਾਂ ਭਾਵ ਔਰ ਪ੍ਰਭੂ ਯਸੂ ਮਸੀਹ ਦਾ ਇਸ ਕੁਦਰਤ ਦੇ ਉੱਤੇ ਅਧਿਕਾਰ ਦੇਖਾਂਗੇ। ਲੇਕਿਨ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਚੀਜ਼ ਜ਼ਰੂਰ ਦੱਸੂੰਗਾ, ਇਹ ਅਧਿਕਾਰ ਸਿਰਫ ਸਾਡੀ ਜ਼ਰੂਰਤ, ਪ੍ਰਭੂ ਯਸੂ ਮਸੀਹ ਨੇ ਦਿਖਾਵੇ ਦੇ ਲਈ ਨਹੀਂ ਕਦੀ ਕੋਈ ਕੰਮ ਕੀਤਾ। ਜਿਸ ਤਰ੍ਹਾਂ ਕਿ ਇੱਕੋ ਅਸੀਂ ਟਿਕਟ ਦੇ ਕੇ ਜਾਦੂ ਨਹੀਂ ਦੇਖਣ ਚਾਹੀਦਾ, ਉਹ ਆਪਣੇ ਕੰਨ ਦੇ ਵਿੱਚੋਂ ਪੈਸਾ ਕੱਢ ਲੈਂਦਾ, ਉਹ ਦਿਖਾਉਂਦਾ, ਟੋਪੀ 'ਚੋਂ ਕਬੂਤਰ ਉਡਾਉਂਦਾ। ਨਹੀਂ, ਪ੍ਰਭੂ ਯਸੂ ਮਸੀਹ ਨੇ ਇਹ ਨਹੀਂ ਕੀਤਾ। ਪ੍ਰਭੂ ਯਸੂ ਮਸੀਹ ਨੇ ਹਰ ਚੀਜ਼ ਦੇ ਵਿੱਚ ਸਾਡੀ ਜ਼ਰੂਰਤ ਨੂੰ ਪੂਰਾ ਕਰਕੇ ਦਿਖਾਇਆ ਕਿ ਮੈਂ ਤੇਰੇ ਨਾਲ। 8ਵਾਂ ਭਾਵ ਉਸਦੀ 23 ਤੋਂ ਲੈ ਕੇ 27 ਆਏ ਤੱਕ ਮੈਂ ਪੜ੍ਹੂੰਗਾ। ਮੱਤੀ ਦਾ 8ਵਾਂ ਭਾਵ 23 ਤੋਂ ਲੈ ਕੇ 27 ਆਏ ਤਾਈਂ। ਇਸ ਦੇ ਪਿੱਛੋਂ ਯਸੂ ਬੇੜੀ ਵਿੱਚ ਚੜ੍ਹ ਗਏ। ਉਸ ਸਮੇਂ ਅਚਾਨਕ ਝੀਲ ਦੇ ਵਿੱਚ ਇੱਕ ਵੱਡਾ ਤੂਫਾਨ ਆ ਗਿਆ, ਇੱਥੋਂ ਤੱਕ ਕਿ ਬੇੜੀ ਲਹਿਰਾਂ ਦੇ ਵਿੱਚ ਲੁਕ ਗਈ। ਪਰ ਯਸੂ ਗੂੜੀ ਨੀਂਦ ਦੇ ਸੁੱਤੇ ਪਏ ਸਨ। ਇਸ ਲਈ ਚੇਲੇ ਯਸੂ ਕੋਲ ਆਏ, ਉਹਨਾਂ ਨੂੰ ਜਗਾ ਕੇ ਬੋਲੇ, ਪ੍ਰਭੂ ਜੀ ਸਾਨੂੰ ਬਚਾਓ, ਅਸੀਂ ਨਾਸ ਹੋਣ ਵਾਲੇ ਹਾਂ। ਯਸੂ ਨੇ ਉਹਨਾਂ ਨੂੰ ਕਿਹਾ, ਤੁਸੀਂ ਇੰਨੇ ਡਰੇ ਹੋਏ ਕਿਉਂ ਹੋ? ਤੁਹਾਡਾ ਵਿਸ਼ਵਾਸ ਬਹੁਤ ਕੱਚਾ ਹੈ। ਫਿਰ ਯਸੂ ਉੱਠੇ ਅਤੇ ਹਨੇਰੀ ਦੀ ਲਹਿਰਾਂ ਨੂੰ ਝਿੜਕਿਆ ਅਤੇ ਉਸੇ ਵੇਲੇ ਉੱਥੇ ਫਿਰ ਪਹਿਲੇ ਵਾਂਗ ਸ਼ਾਂਤ ਵਾਤਾਵਰਨ ਹੋ ਗਿਆ। ਇਸ 'ਤੇ ਸਭ ਹੈਰਾਨ ਰਹਿ ਗਏ, ਕਹਿਣ ਲੱਗੇ, ਇਹ ਮਨੁੱਖ ਕਿਸ ਤਰ੍ਹਾਂ ਦਾ ਹੈ? ਇਸਦਾ ਕਹਿਣਾ ਤਾਂ ਹਨੇਰੀ ਅਤੇ ਲਹਿਰਾਂ ਵੀ ਬਣਦੀਆਂ। ਸੋ ਵਿੰਡ, ਹਵਾ ਇੰਨੀ ਜ਼ਿਆਦੀ ਸੀ ਕਿ ਉਹ ਉੱਚੀਆਂ ਛੱਲਾਂ ਪੈ ਰਹੀਆਂ ਸੀ। ਸੋ ਇੱਕ ਛੱਲ ਇੱਧਰੋਂ ਉੱਚੀ ਅਤੇ ਇੱਕ ਛੱਲ ਇੱਧਰੋਂ ਪਾਣੀ ਦੀ ਉੱਚੀ ਅਤੇ ਗੱਬੇ ਵੇੜੀ ਥੱਲੇ ਨੀਵੀਂ। ਦੇਖਣ ਵਾਲੇ ਨੂੰ ਦਿਸਦਾ ਨਹੀਂ ਪਿਆ ਸੀ ਕਿ ਉੱਥੇ ਕੋਈ ਵੇੜੀ ਆ, ਐਡੀਆਂ ਐਡੀਆਂ ਵੱਡੀਆਂ ਛੱਲਾਂ ਪਾਣੀ ਦੀਆਂ ਉੱਠਦੀਆਂ ਪਈਆਂ ਸੀ। ਔਰ ਪ੍ਰਭੂ ਯਸੂ ਉਸ ਵੇੜੀ ਦੇ ਵਿੱਚ ਸੁੱਤੇ ਪਏ ਔਰ ਉਹ ਡਰ ਗਏ ਆ। ਜ਼ਰੂਰਤ ਕੀ ਆ ਉੱਥੇ? ਕਿ ਸਭ ਕੁਛ ਸ਼ਾਂਤ ਹੋ ਜਾਏ। ਬੱਚਿਆਂ ਦੀ ਜ਼ਰੂਰਤ ਇਹ ਆ, ਉਹਨਾਂ ਚੁਣੇ ਹੋਇਆਂ ਦੀ ਜ਼ਰੂਰਤ ਇਹ ਆ ਕਿ ਉਹ ਛੱਲਾਂ ਸ਼ਾਂਤ ਹੋ ਜਾਣ। ਔਰ ਉਹਨਾਂ ਨੇ ਪ੍ਰਭੂ ਯਸੂ ਮਸੀਹ ਦੇ ਅੱਗੇ ਕੁਰਲਾਹਟ ਕੀਤੀ, ਪ੍ਰਭੂ ਯਸੂ ਉੱਠੇ ਆ। ਉਸਨੇ ਛੱਲਾਂ ਨੂੰ, ਪਾਣੀ ਦੀਆਂ ਛੱਲਾਂ ਨੂੰ ਅਤੇ ਹਨੇਰੀ ਨੂੰ ਝਿੜਕਿਆ। ਅਸੀਂ ਪੜ੍ਹ ਕੇ ਇਹ ਚੀਜ਼ ਲੰਘ ਜਾਂਦੇ ਹਾਂ फटाफट सोच के देखो, तूफान आया, एक उन्हां दे विच बैठा जिन्हों हाले चंगा गुरु समझते पे, एक चंगा गुरु आ, उसने उन्हें झिड़किया तो सब कुछ शांत हो गया। एक हिस्सा मैं होर पढ़ूंगा, फिर असं दोनों हिस्सों कट्ठे देखांगे। चौथवां पाप, मत्ती का चौथवां पाप, उसकी 22-32 आयत। इस दे पिछों तुरंत यीशु ने चेलियां नूं बेड़ी विच बैठ के झील के दूजे पासे जाण दा हुक्म दिता, अते ओह आप भीड़ नूं विदा करन दे लई ठहरे। लोकां नूं विदा करके ओह आप पहाड़ उत्ते प्रार्थना करन दे लई चले गए। जदों तरकालां पै गईआं ते यीशु उत्थे इकल्ले सी, पर उस समय तक बेड़ी झील दे विच काफ़ी दूर जा चुकी सी। बेड़ी नूं लहरां दे कई जोरदार थपेड़े सहने पै रहे सन, क्योंकि हवा उन्हां दे विरुद्ध चल रही सी। रात दे चौथे पहर यीशु पानी उत्ते चल के उन्हां दे कोल आए, पर जदों चेलियां ने यीशु नूं पानी उत्ते चलदे देखा बहुत डर गए। वह बोले ये तो भूत है, वह डरन दे मारे चीकां निकल गई। यीशु ने तुरंत उन्हां नूं कहा, हौसला रखो, मैं हाँ, डरो नहीं। पतरस ने अग्गियों कहा, प्रभु जी जेकर सच्ची तुसी हो तो मैनू भी आग्या देवो कि मैं पानी उत्ते चल के तुहाडे कोल आवां। यीशु ने कहा, आ जा। इसलिए पतरस बेड़ी तो उतर के पानी उत्ते चल के यीशु दे वल जाण लगा, पर जदों उसका ध्यान हवा दे वल गया तो फिर डर गया, इसलिए उसने पानी विच डुबना शुरू हो गया। उसने प्रभु नूं पुकार के कहा, प्रभु जी मैनू बचाओ। यीशु ने अपना हाथ उसके वल अगे बधा के उसनू फड़ लिया अते उसनू कहा, तेरा विश्वास किन्ना घट है, तू शक क्यों किया। फिर वह दोवें बेड़ी विच चढ़ गए, हवा थम गई। बेड़ी विच सब चेलिया ने मत्था टेक के यीशु नूं प्रणाम किया अते कहा, तुसी सचमुच परमेश्वर दे पुत्र हो। और जिसले लूका दे विच असीं इस हिस्से नूं पढ़दे हाँ, तो इस तो पहला यीशु मसीह ने रोटियां लोगों को खिलाईयां सीगियां, तो वह कहें उत्थे इदां लिखिया कि वह हैरान रह गया, यीशु है कौन, क्योंकि हाले तक वह रोटियां वाली गल भी नहीं समझ सके सी कि प्रभु ने रोटियां कित्थों लियांदियां, रोटियां कित्थों आईयां। एक तो बाद दूजी चीज़ हो गई कि पानी ते चल के प्रभु आए, और पतरस नूं कहा कि आ जा। कैन यू बिलीव दैट के जिन्नी देर तक आदम पाप दे विच नहीं डिगा सी ते इस पानी दे उत्ते वो चल सकदा सी। क्योंकि ये पानी सराफ ही नहीं सी, उदों तक सराफ है नहीं सी। पहला आदम पवित्र सी, पाप दे विच डिग के पापी होया, इस पानी ते वो चल के दूजे पासे जा सकदा सी। असी आदम के बाग तो पहला बेड़ी बारे कभी नहीं सी पढ़िया कि आदम के कोल एक बेड़ी सी, वो मछियां पड़न जाता हुंदा सी। इस पानी ते उहदा अधिकार सी, वो पानी उत्ते चल सकदा सी। जिसले पाप आया तो सब कुछ नाल आया, जिसले पाप आया तो अविश्वास आया, जिसले अविश्वास आया तो फिर किसी भी चीज़ के उत्ते विश्वास नहीं रहा। पतरस नूं कहिंदा, मैं भी तेरे पानी ते चलना तेरे मंग, कहिंदा आ जा। जब तक कोई यीशु दे वल देखता रहा तुरिया रहा, जब उसने अपना ध्यान पानी हवा दे वल मोड़ लिया तो डुबन लग पाया। पर जरूरत सी, और प्रभु ने वो जरूरत पूरी की थी। नेरी विच जा रहे, पानी विच जा रहे, बेड़ी जा रही, बेड़ी थपेड़े खा रही है, संभाल रहे किसी ना किसी तरीके दे नाल, और उधरों यीशु पानी दे उत्ते तुरिया आउंदा पिया। अजीब चीज़ नहीं, पानी चढ़े हुआ, हवा थपेड़े मार दी पई, तो यीशु पानी उत्ते तुरिया आया। जिहड़ा पानी उहदे मोहरे, वह शांत आ, उन्ना हिस्सा शांत उत्ते तुरिया आउंदा पिया। ਐਂ ਕਰਕੇ ਜੇ ਤੁਸੀਂ ਸੋਚਿਆ ਇਸ ਚੀਜ਼ ਨੂੰ ਕਿ ਸਵਰਗ ਦੇ ਵਿੱਚ ਸਾਡੀ ਜ਼ਿੰਦਗੀ ਕਿੱਦਾਂ ਦੀ ਹੋਏਗੀ, ਅਸੀਂ ਤਾਂ ਥੋੜ੍ਹਾ ਜਿਹਾ ਸੋਚਦੇ ਹਾਂ ਬਸ, ਥੋੜ੍ਹਾ ਜਿਹਾ ਸਾਡੀਆਂ ਅੱਖਾਂ ਕਿੰਨੀਆਂ ਅੰਨੀਆਂ ਆ, ਕਿੰਨੇ ਅੰਨੇ ਆ ਅਸੀਂ, ਨਹੀਂ ਦਿਸਦਾ ਕਿੰਨੀ ਵੱਡੀ ਚੀਜ਼ ਆ ਪ੍ਰਭੂ ਯਿਸੂ ਮਸੀਹ ਦਾ ਜ਼ਿੰਦਗੀ ਦੇ ਵਿੱਚ ਆਉਣਾ। ਉਹੀ ਪਾਣੀ ਜਿਹੜਾ ਮੌਤ ਦਾ ਕਾਰਨ ਆ, ਉਸੇ 'ਤੇ ਪੂਰਾ ਅਧਿਕਾਰ ਆ ਕਿ ਉਹ 'ਤੇ ਤੁਰ ਕਿਉਂ ਜਾਂਦਾ ਪਿਆ। ਦੇਖੋ ਉੱਥੇ ਪਤਰਸ ਤੁਰਦਾ ਪਿਆ, ਉਹੀ ਪਾਣੀ ਆ। ਕਿੱਦਾਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਕੀ ਕੁਛ ਆ ਸਾਡੇ ਕੋਲ ਜੋ ਸਾਡੀ ਸਮਝ ਤੋਂ ਹਾਲੇ ਤੱਕ ਬਾਹਰ ਆ। ਇਸ ਕੁਦਰਤ ਦੇ ਉੱਤੇ ਪ੍ਰਭੂ ਯਿਸੂ ਮਸੀਹ ਦਾ ਕਿੰਨਾ ਅਧਿਕਾਰ ਆ, ਔਰ ਉਹ ਅਧਿਕਾਰ ਦਿਖਾਵੇ ਦੇ ਲਈ ਨਹੀਂ ਪੂਰਾ ਕਰਦਾ ਪਿਆ, ਉਹ ਸਾਡੀਆਂ ਜ਼ਰੂਰਤਾਂ ਦੇ ਲਈ ਪੂਰਾ ਕਰਦਾ ਪਿਆ, ਸਾਡੀਆਂ ਜ਼ਰੂਰਤਾਂ ਦੇ ਲਈ ਪੂਰਾ ਕਰਦਾ ਪਿਆ। ਇਹੋ ਹੀ ਪਾਣੀ ਜਿਸ ਵੇਲੇ ਅਸੀਂ ਯਹੂਨਾ ਦੇ ਦੂਜੇ ਭਾਵ ਦੇ ਵਿੱਚ ਦੇਖਦੇ ਪਏ ਹਾਂ, ਜੌਨ ਚੈਪਟਰ 2, ਪ੍ਰਭੂ ਯਿਸੂ ਮਸੀਹ ਇੱਕ ਘਰ ਦੇ ਵਿੱਚ ਗਏ ਆ, ਔਰ ਉਸ ਘਰ ਦੇ ਵਿੱਚ ਵਿਆਹ ਰੱਖਿਆ ਆ, ਵਿਆਹ ਚੱਲਦਾ ਪਿਆ, ਤਾਂ ਅਚਾਨਕ ਘਰ ਦੇ ਵਿੱਚ ਕਮੀ ਆ ਗਈ ਆ, ਵਿਆਹ ਦੇ ਵਿੱਚ ਕਮੀ ਆ ਗਈ ਆ। ਤੀਜੇ ਦਿਨ ਗਲੀਲ ਦੇ ਇਲਾਕੇ ਕਾਨਾ ਦੇ ਪਿੰਡ ਦੇ ਵਿੱਚ ਇੱਕ ਵਿਆਹ ਸੀ, ਯਿਸੂ ਦੀ ਮਾਂ ਮਰੀਅਮ ਵੀ ਉੱਥੇ ਸੀ, ਯਿਸੂ ਅਤੇ ਉਹਨਾਂ ਦੇ ਚੇਲੇ ਵੀ ਉਸ ਵਿਆਹ ਦੇ ਵਿੱਚ ਨਿਮੰਤਰਿਤ ਸਨ। ਜਦੋਂ ਦਾਖਸਾਰ ਮੁੱਕ ਗਈ ਤਾਂ ਯਿਸੂ ਦੀ ਮਾਂ ਨੇ ਉਹਨਾਂ ਨੂੰ ਕਿਹਾ ਉਹਨਾਂ ਦੇ ਕੋਲ ਦਾਖਸਾਰ ਨਹੀਂ ਹੈ। ਯਿਸੂ ਨੇ ਉੱਤਰ ਦਿੱਤਾ, ਮਾਤਾ ਜੀ ਇਸ ਤੋਂ ਤੁਹਾਨੂੰ ਕੀ ਅਤੇ ਮੈਨੂੰ ਕੀ, ਮੇਰਾ ਵੇਲਾ ਅਜੇ ਨਹੀਂ ਆਇਆ। ਪਰ ਯਿਸੂ ਦੀ ਮਾਂ ਨੇ ਨੌਕਰਾਂ ਨੂੰ ਕਿਹਾ ਜਿਸ ਤਰ੍ਹਾਂ ਇਹ ਤੁਹਾਨੂੰ ਕਹੇ ਉਸੇ ਤਰ੍ਹਾਂ ਹੀ ਕਰਨਾ। ਯਹੂਦੀਆਂ ਦੀ ਧਾਰਮਿਕ ਤੌਰ 'ਤੇ ਸ਼ੁੱਧ ਕਰਨ ਦੀ ਰੀਤ ਦੇ ਅਨੁਸਾਰ ਉੱਥੇ ਮਿੱਟੀ ਦੇ 6 ਮੱਟ ਪਏ ਸਨ, ਹਰ ਇੱਕ ਮੱਟ ਦੇ ਵਿੱਚ ਲਗਭਗ 1 ਕੁਇੰਟਲ ਪਾਣੀ ਪਾਇਆ ਸਕਦਾ ਸੀ। ਯਿਸੂ ਨੇ ਨੌਕਰਾਂ ਨੂੰ ਕਿਹਾ ਮੱਟਾਂ ਦੇ ਵਿੱਚ ਪਾਣੀ ਭਰ ਦਿਓ, ਤਾਂ ਉਹਨਾਂ ਨੇ ਮੱਟਾਂ ਦੇ ਵਿੱਚ ਮੱਟਾਂ ਨੂੰ ਮੂੰਹ ਤਾਂ ਨੱਕ ਭਰ ਦਿੱਤਾ। ਫਿਰ ਯਿਸੂ ਨੇ ਕਿਹਾ ਨੌਕਰਾਂ ਨੂੰ ਕਿਹਾ ਥੋੜ੍ਹਾ ਜਿਹਾ ਪਾਣੀ ਬਾਹਰ ਕੱਢੋ ਅਤੇ ਅਤੇ ਭੋਜ ਦੇ ਪ੍ਰਬੰਧ ਪ੍ਰਧਾਨ ਦੇ ਕੋਲ ਲੈ ਜਾਓ, ਅਤੇ ਉਹ ਲੈ ਗਏ। ਪ੍ਰਧਾਨ ਨੇ ਉਸ ਪਾਣੀ ਦਾ ਸਵਾਦ ਚੱਖਿਆ ਜੋ ਦਾਖਸਾਰ ਬਣ ਚੁੱਕਾ ਸੀ। ਉਹਨਾਂ ਨੇ ਨਹੀਂ ਜਾਣਿਆ ਸੀ ਕਿ ਇਹ ਦਾਖਸਾਰ ਕਿੱਥੋਂ ਆਇਆ ਹੈ, ਪਰ ਉਹ ਨੌਕਰ ਜਿਨ੍ਹਾਂ ਨੇ ਇਹ ਪਾਣੀ ਕੱਢਿਆ ਸੀ ਜਾਣਦੇ ਸਨ। ਇਸ ਲਈ ਪ੍ਰਧਾਨ ਨੇ ਲਾੜੇ ਨੂੰ ਸੱਦਿਆ ਅਤੇ ਕਿਹਾ ਹਰ ਕੋਈ ਪਹਿਲਾਂ ਵਧੀਆ ਦਾਖਸਾਰ ਪ੍ਰਾਹੁਣਿਆਂ ਦੇ ਅੱਗੇ ਰੱਖਦਾ ਹੈ, ਜਦੋਂ ਉਹ ਪੀ ਚੁੱਕਦੇ ਹਨ ਤਾਂ ਘਟੀਆ, ਪਰ ਤੂੰ ਹੁਣ ਤੱਕ ਵਧੀਆ ਪਿੱਛੇ ਰੱਖ ਛੱਡੀ। ਇਸ ਪ੍ਰਕਾਰ ਯਿਸੂ ਨੇ ਆਪਣੇ ਸੰਕੇਤਕ ਚਿੰਨ੍ਹਾਂ ਦਾ ਆਰੰਭ ਗਲੀਲ ਦੇ ਪਿੰਡ ਕਾਨਾ ਦੇ ਵਿੱਚ ਕਰਕੇ ਆਪਣੀ ਮਹਿਮਾ ਪ੍ਰਗਟ ਕੀਤੀ, ਅਤੇ ਉਹਨਾਂ ਦੇ ਚੇਲਿਆਂ ਨੇ ਉਹਨਾਂ ਉੱਤੇ ਵਿਸ਼ਵਾਸ ਕੀਤਾ। ਉਸ ਦੇ ਪਿੱਛੋਂ ਉਹਨਾਂ ਦੀ ਮਾਤਾ ਭਰਾ ਚੇਲੇ ਕਫਰਨਾਹੂਮ ਦੇ ਵਿੱਚ ਆਏ ਅਤੇ ਉੱਥੇ ਕੁਝ ਦਿਨਾਂ ਤੱਕ। ਕਿੰਨੀ ਅਜੀਬ ਚੀਜ਼ ਆ, ਜਿਸ ਵੇਲੇ ਅਸੀਂ ਨੇਚਰ ਦੇ ਵੱਲ ਦੇਖਦੇ ਹਾਂ ਜਾਂ ਪਾਣੀ ਦੀ ਨੇਚਰ ਨੂੰ ਦੇਖਦੇ ਹਾਂ ਤਾਂ ਹਰ ਇੱਕ ਚੀਜ਼ ਦੇ ਵਿੱਚ ਇੱਕ ਕੈਮਿਸਟਰੀ ਹੈ, ਲੁਕੀ ਹੋਆ ਇੱਕ ਮੋਲੀਕਿਊਲ ਆ ਹਰ ਇੱਕ ਚੀਜ਼ ਦੇ ਵਿੱਚ, ਜਿਹਦੇ ਵਿੱਚ ਸਰਟਨ ਅਮਾਊਂਟ ਦਾ ਇੱਕ ਫਾਰਮੂਲਾ ਹੈ ਕਿ ਹਰੇਕ ਦੇ ਵਿੱਚ ਕਿੰਨੀ ਹਾਈਡਰੋਜਨ ਆ, ਕਿੰਨੀ ਕਾਰਬਨ ਆ, ਕਿੰਨੀ ਕਿਹੜੀ ਚੀਜ਼ ਆ। ਤੁਸੀਂ ਉਸਦਾ ਰੂਪ ਬਦਲ ਦਿਓ, ਉਹਦਾ ਉਹ ਹੀ ਫਾਰਮੂਲਾ ਰਹਿੰਦਾ। ਪਾਣੀ ਨੂੰ ਦੇਖ ਲਓ ਤਾਂ ਉਸਦੇ ਵਿੱਚ ਹਾਈਡਰੋਜਨ ਆ, ਦੋ ਹਿੱਸੇ ਹਾਈਡਰੋਜਨ, ਇੱਕ ਹਿੱਸੇ ਆਕਸੀਜਨ। ਉਹਦੀ ਬਰਫ਼ ਬਣਾ ਦਿਓ, ਸੇਮ ਚੀਜ਼, ਉਹ ਹੀ ਹਾਈਡਰੋਜਨ ਆਕਸੀਜਨ। ਉਹਨੂੰ ਉਬਾਲ ਕੇ ਉਹਦੀ ਭਾਫ਼ ਬਣਾ ਦਿਓ, ਉਹ ਹੀ ਦੋ ਚੀਜ਼ਾਂ, ਉਸ ਤੋਂ ਜ਼ਿਆਦਾ ਨਹੀਂ। ਪਰ ਜਿਸ ਵੇਲੇ ਅਸੀਂ ਵਾਈਨ ਨੂੰ ਦੇਖਦੇ ਹਾਂ ਤਾਂ ਉਸਦੇ ਵਿੱਚ ਕਾਰਬਨ ਵੀ ਆ, ਉਸਦੇ ਵਿੱਚ 12 ਹਿੱਸੇ ਹਾਈਡਰੋਜਨ, और 6 हिस्से ऑक्सीजन। एक चीज ने अपना केमिकल स्ट्रक्चर बदल देता, प्रभु यीशु दिखाई थी, उसने अपनी नेचर ही बदल देती पानी। पानी ने अपनी नेचर ही प्रभु यीशु मसीह दे कहे थे बदल दी। कितनी अजीब चीज है, ये असं कर सकते हैं? नहीं, ये प्रभु यीशु मसीह का अधिकार है। और किदा हर एक चीज उसका हुक्म मानती पई, उन्हां दी जरूरत सीगी प्रभु ने पूरी कर दी। एक चीज नूं मैं बार बार कह रहा, जरूरत जरूरत, जद जद भी जरूरत ने प्रभु यीशु ने नूं पुकारिया तो प्रभु यीशु मसीह ने अपना अधिकार दिखाया और धरती दीआं चीजां ने अपने आप नूं लाइन अप करके उस इंसान की जरूरत नूं पूरा कर। ਇਹ ਅਜੀਬ ਚੀਜ਼ ਆ। ਜਿਸ ਜਿਸ ਵੇਲੇ ਵੀ ਅਸੀਂ ਆਪਣੀ ਜ਼ਰੂਰਤ ਦੇ ਲਈ ਪ੍ਰਭੂ ਯਿਸੂ ਨੂੰ ਪੁਕਾਰਿਆ, ਉਸਨੇ ਦੁਆ ਨੂੰ ਸੁਣਿਆ, ਉਸਨੇ ਇਸ ਕਾਇਨਾਤ ਨੂੰ ਹੁਕਮ ਦਿੱਤਾ ਆ, ਔਰ ਇਹਦੀਆਂ ਚੀਜ਼ਾਂ ਨੇ ਸਾਰੀਆਂ ਨੇ ਇਕੱਠਾ ਹੋ ਕੇ ਜਿਹੜੀਆਂ ਇਹਦੇ ਇਨਸਾਨ ਦੇ ਖਿਲਾਫ ਸੀ, ਕਿਉਂਕਿ ਇਨਸਾਨ ਦੇ ਕਾਰਨ ਉਹ ਸ਼ਰਾਫਤ ਹੋਈਆਂ, ਉਹੋ ਹੀ ਚੀਜ਼ਾਂ ਪ੍ਰਭੂ ਯਿਸੂ ਦਾ ਹੁਕਮ ਮੰਨ ਕੇ ਸਾਡੇ ਵੱਲ। ਜ਼ਿੰਦਗੀ ਦੇ ਵਿੱਚ ਝੱਖੜ ਆਉਂਦੇ ਆ, ਔਰ ਕਈ ਵਾਰੀ ਤਾਂ ਇੱਦਾਂ ਦੇ ਝੱਖੜ ਆਉਂਦੇ ਆ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਕਸ਼ਤੀ ਰਹਿਣੀ ਵੀ ਹੈ ਕਿ ਨਹੀਂ ਰਹਿਣੀ, ਇਹ ਕਸ਼ਤੀ ਬਚਣੀ ਹੈ ਕਿ ਡੁੱਬ ਜਾਣੀ ਹੈ, ਔਰ ਅਸੀਂ ਜੀਵਣਾ ਕਿ ਮਰ ਜਾਣਾ। ਪਰ ਅਗਰ ਯਸੂ ਦੇ ਅੱਗੇ ਅਸੀਂ ਉਸ ਸਮੇਂ ਨਤਮਸਤਕ ਹੋ ਜਾਂਦੇ ਹਾਂ, ਆਪਣੇ ਬਾਪ ਦੇ ਕੋਲੋਂ ਮੰਗਣਾ ਸ਼ੁਰੂ ਕਰ ਦਿੰਦੇ ਹਾਂ, ਔਰ ਉਹਦੀ ਇੱਕ ਝਿੜਕ, ਉਹਦੀ ਇੱਕ ਝਿੜਕ ਸਾਡੇ ਆਲੇ ਦੁਆਲੇ ਜਿੰਨੇ ਵੀ ਤੂਫਾਨ ਖੜ੍ਹੇ ਹੋਏ ਆ ਉਹਨਾਂ ਦੇ ਲਈ ਇੱਕ ਝਿੜਕ ਕਾਫੀ, ਇੱਕ ਝਿੜਕ, ਔਰ ਤੁਸੀਂ ਸਭ ਕੁਛ ਸ਼ਾਂਤ ਹੁੰਦਾ ਦੇਖਣਾ ਸ਼ੁਰੂ ਕਰ ਦਿਓਗੇ। ਜ਼ਿੰਦਗੀ ਦੇ ਡਰ ਸਾਡੇ ਨਾਲ, ਕਿਉਂ? ਸਭ ਤੋਂ ਪਹਿਲੀ ਚੀਜ਼ ਜਿਹੜੀ ਇਨਸਾਨ ਦੇ ਕੋਲ ਪਾਪ ਕਰਨ ਤੋਂ ਬਾਅਦ ਆਈ ਸੀ ਉਹ ਡਰ ਆਇਆ ਸੀ, ਉਸ ਤੋਂ ਪਹਿਲਾਂ ਉਹਨੂੰ ਕਿਸੇ ਚੀਜ਼ ਤੋਂ ਡਰ ਨਹੀਂ ਸੀ। ਲੇਕਿਨ ਜਿਹੜੀ ਪਹਿਲੀ ਚੀਜ਼ ਹੋਈ ਸੀ ਉਹ ਜਾ ਕੇ ਝਾੜੀਆਂ 'ਚ ਛੁਪ ਗਿਆ ਔਰ ਕਹਿ ਰਿਹਾ ਕਿ ਮੈਂ ਡਰ ਗਿਆ। ਕਹਿੰਦਾ ਤੂੰ ਕਿਉਂ ਡਰ ਗਿਆ? ਤੂੰ ਕਿਤੇ ਪਾਪ ਤਾਂ ਨਹੀਂ ਕਰ ਲਿਆ? ਤੂੰ ਕਿਤੇ ਫਲ ਤਾਂ ਨਹੀਂ ਖਾ ਲਿਆ? ਮੈਂ ਡਰ ਗਿਆ। ਡਰ ਜਿਹੜਾ ਸਭ ਤੋਂ ਪਹਿਲਾਂ ਆਇਆ, ਔਰ ਉਸ ਵੇਲੇ ਯਿਸੂ ਦਾ ਹੌਸਲਾ ਔਰ ਯਿਸੂ ਦਾ ਸਾਥ ਨਾਲ ਹੁੰਦਾ। ਬੇੜੀ ਦੇ ਵਿੱਚ ਜਾ ਰਹੇ ਆ, ਯਿਸੂ ਹੈ ਨਹੀਂ, ਔਰ ਬੇੜੀ ਲਹਿਰਾਂ ਦੇ ਵਿੱਚ ਥਪੇੜੇ ਖਾ ਰਹੀ ਆ। ਉਹਨਾਂ ਨੂੰ ਪਤਾ ਕਿ ਪ੍ਰਭੂ ਯਿਸੂ ਅਗਰ ਸਾਡੇ ਨਾਲ ਹੁੰਦਾ, ਉਹਨਾਂ ਨਾਲ ਪਹਿਲਾਂ ਵੀ ਇਹ ਹੋ ਚੁੱਕੀ, ਯਿਸੂ ਇੱਥੇ ਸਾਡੇ ਨਾਲ ਹੁੰਦਾ ਤਾਂ ਇਹ ਨਹੀਂ ਹੋਣਾ ਸੀ। ਔਰ ਯਿਸੂ ਨੂੰ ਉਹ ਪਾਣੀ ਦੇ ਉੱਤੇ ਤੁਰਦਾ ਦੇਖ ਰਹੇ ਆ, ਆਪਣੇ ਨਾਲ ਬਰਾਬਰ ਆਇਆ ਯਿਸੂ। ਔਰ ਜਿੱਦਾਂ ਹੀ ਯਿਸੂ ਮਸੀਹ ਉਸ ਬੇੜੀ ਦੇ ਵਿੱਚ ਆਇਆ, ਸਭ ਕੁਝ ਸ਼ਾਂਤ ਹੋ ਗਿਆ, ਸਭ ਕੁਝ ਸ਼ਾਂਤ ਹੋ ਗਿਆ। ਜ਼ਿੰਦਗੀ ਦੀਆਂ ਲੋੜਾਂ, ਜ਼ਿੰਦਗੀ ਦੀਆਂ ਲੋੜਾਂ, ਲੋੜ ਕੀ ਆ ਉਸ ਵੇਲੇ ਉਸ ਖਾਨਦਾਨ ਨੂੰ ਜਿਹਨਾਂ ਦੇ ਘਰ ਇੰਨਾ ਗੈਸਟ ਸੱਦੇ ਹੋਇਆ, ਸਾਰਾ ਕੁਝ ਸੱਦਿਆ ਆ, ਔਰ ਉੱਥੇ ਵਿਆਹ ਦੇ ਵਿੱਚ ਉਹਨਾਂ ਦੀ ਦਾਕਸਾਰ ਮੁੱਕ ਗਈ ਆ, ਵਾਈਨ ਮੁੱਕ ਗਈ, ਕੀ ਕਰਨ? ਯਿਸੂ ਦੀ ਮਾਂ ਗਈ ਆ ਪ੍ਰਭੂ ਯਿਸੂ ਕੋ, ਤੂੰ ਕੁਛ ਕਰ, तू कुछ कर। मां नूं इह क्यों पता ये कुछ कर सकदा। विधवा मां सानू इन्ना पता कि जोसफ थोड़िया सालों के बाद अबाउट 14-15 साल के बाद जो यसू से जोसफ गुजर गया से, और उस विधवा मां ने यह बच्चे पाले से, उहदे अपने बच्चे भी सीगे। इस विधवा मां ने बच्चे पाले से, कितनी बारी मट दे विच आटा नहीं होगा घर दे विच, लेकिन ऑल द सडन उत्थे सी। हाले तक इस तो पहला कोई मिराकल नहीं होया, किसी ने कुछ नहीं पता यीशु बारे, लेकिन मां नूं पता, मां नूं पता, इन्हें मंगिया मिल गया। उसने कही तू कुछ कर, किहड़ी लोड़ दे विच असीं बैठे हैं इस वेले। मैनूं मेरियां लोड़ां पता आ, तुहानूं तुहाडियां लोड़ां पता आ, यू नो योर नीड्स। किहड़े डर दे विच बैठे हो, तुहानूं पता आ जिंदगी च किहड़ा झखड़ा इस वेले आया है, यू नो इट। उस यसू तो मंगो, इस धरती दे उत्ते ओ साडियां लोड़ां दा परमेश्वर आ, और उस दे कोल इस सारी कायनात ते पूरा अधिकार आ। ओ परमेश्वर आ जिसने सब कुछ कह के बनाया। दुआ दा की है जी, शब्द ही शब्दां दे नाल की हो जाना, शब्दां दी ताकत नहीं सानू पता। यसु मसीह ओ परमेश्वर आ जिसने कह के सब कुछ बनाया, उसनों सिर्फ कहण की लोड़ है, एंड इट विल बी डन। ऑल ही हैज टू डू जस्ट से इट, एंड इट विल बी डन फॉर यू। तुहाडे लई हो जाएगा, मेरे लिए हो जाएगा। साडा प्रभु हमेशा साढ़े नाल नाल, और हमेशा सानू बरकत देना चाहता है। वो परमेश्वर आ जिसका पूरा अधिकार आ, वो बुद्धि का परमेश्वर आ, वो साड़ी हर जरूरत का परमेश्वर आ, और वो हर जरूरत अपने कोलों पूरी करके दिंदा, क्योंकि ये सारिया चीज़ां जिन्निया भी बनिया, जिन्निया भी साड़िया अखां देखदियां जां नहीं देखदियां, ये सिर्फ उहदे लई बनाईयां गईयां, उन्हें और उहदी महिमा दे लई बनाईयां गईयां। आमीन।